Thank you. நானும் பாரோட திரும்பி பேச்சிருக்கிறோம். அவர் பூரா பூரா ஞானம் ஒரு விசார் வந்து आप ने गुरबाणी की महत्ता की बाबत कुछ सुनाया सी। इस गुरबाणी गुरु जी सानू बार बार हुक्म कर रहे हैं,
Thank you.
फल सदा सुखदायी। गुरुवाणी पढ़नी है, कीर्तन करना है और इसकी विचार करनी है। तीन भेद हन तामें हर तरीके से सकती ही है, पर इन्हों की बावजूद थोड़ा जा इन्हों विचार है। जिमें जिमीदार अपनी फसल न सोका लग्या अपना खू जोड़ता है या ट्यूबवैल चलांदा, अपनी फसल न हरी भरी करता है और दूसरे नु लाभ नहीं होंगे। इसी तरह कोई प्रेमी सी एकांत बैठ के या चलते फिरते भी बाणी पढ़ी जा सकती है। अगर मूल बाणी आ उसनु पढ़ता है यू समझो जिमें जिमीदार अपना हल्ट जोड़ के या अपना ट्यूबवैल चला के अपनी फसल नु हरी भरी करता है, दूसरे नु लाभ नहीं। इयों बाणी पढ़नी है। फिर गुरबाणी के कीर्तन की बात यूं समझो जेठाड़ दे महीने बड़िया लूहां चलदिया, लूहां दे चरण करके धरती तप उठती है, काबूक छड़ जांदा है, मौके आसमान विच बदल चढ़ के आउंदे हन, कालियां कटां फिरदियां हन, बदलां दी गड़गज पैंदी है, छाछड़े दा मीह वरदा, इतना पानी गिरदा है, सब दियां फसलां सब दे खेत दिला जतन बिना किसी खेचो तो छिंजे जांदे। किसनूं गुरबाणी दे कीर्तन दी बात समझ। जदों कीर्तन हुंदा है सब दे मन रूपी खेत कुदरती प्रफुल्लत और शांत हुंदे हन। खेचल कुछ नहीं करनी पैंदी, भावें कीर्तन एक पक्के रागां विच करना है, एक अजकल फिल्मी तरीकियां सिर भी कर दे, पर जिहड़ा सीधा सारी संगत ने बोलना है इहदा विशेष फल मिलना, क्योंकि सब दियां जबानां पवित्र हुंदियां। हरी जस विच यानी सत्संग करन विच दो विघन आया करदे हन, जिन्हां नूं दूर करना सत्संगी पुरश वास्ते लाजमी होया करदा है। तद ही पूरा लाभ हुंदा है। इक आलस आ जाणी, दूसरे ख्याल दा खिंडना। जदों असीं शब्द विच गज वज के बोलदे हां दोवें विघन दूर हो जांदे हैं। और अज दी साइंस ने भी इस गल नूं सिद्ध कीता है, आवाजां विनाश नहीं हुंदियां, जैसियां आवाजां चंगियां या बुरियां ਉਹ ਆਕਾਸ਼ ਵਿੱਚ ਫਿਰਦੀਆਂ ਨੇਗੀਆਂ, ਉਹਨਾਂ ਨੂੰ ਪਕੜ ਕੇ ਹੀ ਹੋਰ ਥਾਈਂ ਸੁਣਾਇਆ ਜਾਂਦਾ ਹੈ, ਟੇਪ ਕਰਕੇ ਦੂਰ ਦੂਰ ਤੱਕ ਸੁਣਾਇਆ ਜਾਂਦਾ ਹੈ। ਔਰ ਟੈਲੀਵਿਜ਼ਨ ਵੀ ਇਸੀ ਗੱਲ ਨੂੰ ਮੁੱਖ ਰੱਖ ਕੇ ਹੋਏ ਸੀ। ਵਿਨਾਸ਼ ਨਹੀਂ ਹੁੰਦੇ, ਜਿਹੀ ਆਵਾਜ਼ਾਂ ਹੋਣਗੀਆਂ ਵੈਸਾ ਹੀ ਵਾਤਾਵਰਣ ਪੈਦਾ ਕਰਨਗੀਆਂ। ਅਗਰ ਬੁਰੀਆਂ ਹੋਣਗੀਆਂ ਤਾਂ ਆਕਾਸ਼ ਦੇ ਵਿੱਚ ਵਿਚਰ ਕੇ ਬੁਰਾ ਵਾਤਾਵਰਣ ਪੈਦਾ ਕਰਨਗੀਆਂ। अगर हरी जस दियां आवाजां होणगियां आम लोगां दे वास्ते शांति दा सुख दा और शुद्धि दा वातावरण पैदा करनगियां, तां जितना उच्ची सिंगज विच भी बोलांगे उतना अपने वास्ते भी विशेष लाभ ते एकाग्रता है। दोवें विघन हरी जस विच पैंदे ओह दूर हो जांदे हन और वातावरण भी शुद्ध हुंदा है। इह हरी कीर्तन। तीसरा गुरबाणी दी विचार। विचार नूं यूं समझो गुरबाणी पावें गुरु जी ने ए समय दे मंदबुद्ध लोगां वास्ते ही सौखी उच्चारण कीती, जो कि पहले संस्कृत भाषा विच हुंदी सी, वेदबाणी आदो बड़ी मुश्किल सी। उसनूं अध्ययन करना रिक दा कम नहीं सी, बड़ा वक्त लगदा सी, उमरां वड्डियां हुंदियां सन, जिस करके उस तों लोकी लाभ उठाया करदे, देन करके उन्हां दे अमल करके जन्म सफले हुंदे सन। पर अजकल उमरां छोटियां हो गईयां, शरीर कमजोरे हो गए, बुद्धां मलन हो गईयां, जिस करके उस तों लाभ होना मुश्किल है। गुरु जी ने इस गल नूं मुख रखदे होए ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਆਪ ਜੀ ਨੇ ਦਸਾਂ ਪਾਤਸ਼ਾਹਾਂ ਤੱਕ ਗੁਰਬਾਣੀ ਦਾ ਉਚਾਰਨ ਕੀਤਾ। ਉਹੀ ਭੇਦ ਰੂਹਾਨੀ ਭੇਦ ਸਾਨੂੰ ਸੁਖੇਨ ਤਰੀਕੇ ਸਿਰ ਗੁਰੂ ਗ੍ਰੰਥ ਸਾਹਿਬ ਗੁੰਥਨ ਕਰਕੇ ਸਾਨੂੰ ਇਹਦੇ ਵਿੱਚ ਦੱਸ ਦਿੱਤੇ। ਭਾਵੇਂ ਗੁਰਬਾਣੀ ਕੀਰਤਨ ਦੁਆਰਾ ਪੜ੍ਹਨ ਦੁਆਰਾ ਸੌਖੀ ਸਮਝ ਆ ਜਾਂਦੀ ਹੈ ਸਾਡੀ ਭਾਸ਼ਾ ਵਿੱਚ, ਭਾਵੇਂ ਸਾਰੀਆਂ ਭਾਸ਼ਾਵਾਂ ਹਨ ਇਹਦੇ ਵਿੱਚ, ਫਿਰ ਵੀ ਉਹ ਲੋਕ ਜਿਹੜੇ ਇਸਦੀ ਵਿਚਾਰ ਨੂੰ ਅੱਛੀ ਤਰ੍ਹਾਂ ਨਹੀਂ ਜਾਣਦੇ ਜਾਂ ਰੋਜ਼ਾਨਾ ਸਤਸੰਗ ਕਰਨ ਵਾਲੇ ਨਹੀਂ ਹਨ, ਉਹ ਅਖੰਡ ਕੀਰਤਨ ਤੋਂ ਪੂਰਾ ਲਾਭ ਨਹੀਂ ਉਠਾ ਸਕਦੇ। ਜੇ ਵਿਚਾਰ ਨਾਲ ਹੋਈ ਜਾਵੇ ਉਸ ਤੋਂ ਪੂਰਾ ਲਾਭ ਉਠਾਇਆ ਜਾ ਸਕਦਾ। ਗੁਰਬਾਣੀ ਦਾ ਭਾਵ, ਇਸਦਾ ਤਾਤਪਰਜ, ਇਸਦਾ ਸਿਧਾਂਤ, ਜੋ ਕੁਛ ਗੁਰਬਾਣੀ ਕਹਿੰਦੀ ਹੈ ਰਿਕ ਦੇ ਹੀ ਸਮਝ ਆ ਜਾਂਦਾ ਹੈ। ਭਾਵੇਂ ਕੋਈ ਵਿਦਵਾਨ ਪੜ੍ਹਿਆ ਹੈ ਭਾਵੇਂ ਨਾ ਪੜ੍ਹਿਆ, ਉਹਨੂੰ ਵੀ ਸਮਝ ਆ ਜਾਂਦੀ ਹੈ। ਇਸ ਕਰਕੇ ਗੁਰਬਾਣੀ ਦੇ ਵਿਚਾਰ ਦਾ ਕੋਈ ਲਾਭ ਹੈ। ਸੋ ਆਓ ਗੁਰਬਾਣੀ ਹਰ ਤਰੀਕੇ ਸਿਰ ਸਕਦੀ ਹੈ, ਪੜ੍ਹਨੀ ਵਿਚਾਰਨੀ ਇਹਦੀ ਬਾਬਤੀਓ ਸਮਝੀ ਮੈਂ ਛਾਚਿੜ ਦਾ ਮੀਂਹ ਵਰਦਾ ਹੈ, ਉੱਚੇ ਪੱਥਾਵਾਂ ਤੋਂ ਪਾਣੀ ਰੁੜ ਕੇ ਨੀਵੇਂ ਥਾਵੀ ਜਾ ਖੜਦਾ, ਪਰ ਜੇ ਬਰੀਕ ਗਣੀ ਦਾ ਮੀਂਹ ਪਵੇ ਉਹਦਾ ਫਾਇਦਾ ਫਸਲ ਵਾਸਤੇ ਜਾਂ ਬਾਗ ਬੂਟੇ ਵਾਸਤੇ ਬਹੁਤ ਜ਼ਿਆਦਾ ਅੱਛਾ ਹੁੰਦਾ, ਕਿਉਂਕਿ ਉਹਦਾ ਅਸਰ ਬਾਗ ਬੂਟੇ ਜਾਂ ਫਸਲ ਦੀਆਂ ਜੜ੍ਹਾਂ ਤੱਕ ਪਹੁੰਚਿਆ ਕਰਦਾ, ਆਹਿਸਤਾ ਆਹਿਸਤਾ ਰਚਿਆ ਕਰਦਾ ਹੈ। ਇਸ ਵਾਸਤੇ ਗੁਰਬਾਣੀ ਦੀ ਵਿਚਾਰ ਦਾ ਵਿਸ਼ੇਸ਼ ਲਾਭ ਹੈ। ਭਾਵੇਂ ਗੁਰਬਾਣੀ ਹਰ ਤਰੀਕੇ ਸਿਰੀ ਸਫਲੀ ਹੈ। ਕੀਰਤਨ ਦੁਆਰਾ ਮਨ ਜਲਦੀ ਇਕਾਗਰ ਹੁੰਦਾ ਹੈ, ਸਿਮਰਨ ਦੇ ਵਾਸਤੇ ਕੁਛ ਕਾਫੀ ਸਮੇਂ ਦੇ ਅਭਿਆਸ ਦੁਆਰਾ ਇਕਾਗਰਤਾ ਪਕੜਦਾ ਹੈ। ਇਸ ਵਾਸਤੇ ਹੀ ਗੁਰੂ ਜੀ ਨੇ ਰੋਜ਼ਾਨਾ ਹੀ ਕੀਰਤਨ ਦੀ ਮਰਿਆਦਾ ਆਪਣੇ ਘਰ ਵਿੱਚ ਚਲਾਈ ਹੈ। ਕਿਉਂ ਹਜ਼ੂਰ ਨੇ ਕੀਰਤਨ ਦੀ ਥਾਂ ਥਾਂ ਮਹਿਮਾ ਗਾਇਨ ਕੀਤੀ। ਇੱਕ ਦਫ਼ਾ ਸਾਹਿਬ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਵੀ ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਵਾਜ਼ ਮਨ ਖਿੰਡਾ ਰਹਿੰਦਾ ਹੈ, ਮਹਿਲਾ ਰਹਿੰਦਾ ਹੈ, ਪਰੇਸ਼ਾਨ ਰਹਿੰਦਾ ਹੈ, ਦੁਖੀ ਰਹਿੰਦਾ ਹੈ, ਇਸ ਨੂੰ ਜਲਦੀ ਇਕਾਗਰ ਕਰਨਾ, ਸ਼ਾਂਤ ਕਰਨਾ, ਸ਼ੁੱਧ ਕਰਨਾ ਉਸਦਾ ਸਭ ਤੋਂ ਸੌਖਾ ਤੇ ਜਲਦੀ ਦਾ ਉਪਾਅ ਕਿਹੜਾ ਹੈ। ਹਜ਼ੂਰ ਨੇ ਇੱਕ ਸ਼ਬਦ ਵਿੱਚ ਬਹੁਤ ਸਾਰੇ ਸਾਧਨ ਹੋਰ ਵੀ ਕਥਨ ਕੀਤੇ, ਉਹਨਾਂ ਦੇ ਮੁਕਾਬਲੇ ਦੇ ਵਿੱਚ ਹਰੀ ਕੀਰਤਨ ਨੂੰ ਜ਼ਿਆਦਾ ਤਰਜੀਹ ਦਿੱਤੀ ਤੇ ਐਸੇ ਫਰਮਾਨ ਕੀਤਾ। ਕੀਰਤਨ Thank you. ਜਫੀਏ ਲਾਏ ਧਿਆਨ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗ ਹੈ ਪਸ਼ਚਿਮ ਜਾਏਗਾ। ਕੀਰਤਨ ਦੀ ਮਹੱਤਤਾ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਫਰਮਾਉਂਦੇ ਹੈ। ਹਰ ਕੀਰਤ ਸਾਧ ਕੀਰਤ ਹੈ, ਸਾਧਨ ਮਨ ਦੇ ਟਿਕਾਅ ਵਾਸਤੇ ਔਰ ਕਲਿਆਣ ਵਾਸਤੇ ਪ੍ਰਚਲਿਤ ਹਨ। ਇਹਨਾਂ ਸਾਰਿਆਂ ਨਾਲੋਂ ਹਰੀ ਕੀਰਤਨ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ। ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾਂ ਚੋਂ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ, ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪ੍ਰਿਓ ਸਵਾਮੀ ਕੇ ਦੁਆਰੇ, ਬੀਜੈ ਬੁੱਧ ਬਵੇਕਾ। ਮੋਨ ਫਯੋ ਕਰ ਪਾਤੀ ਰਹੇ, ਨਗਨ ਫਿਰਿਓ ਬਨ ਮਾਹੀ, ਤੜ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ, ਇਹ ਵਿਦ ਜੇ ਲਖ ਜਤਨ ਕਰਾਏ। ਕਨਕ ਕਾਮਨਾ ਹੈਵਰ ਗੈਵਰ ਬਹੁ ਵਿਦ ਦਾਨ ਦਾ ਤਾਰਾ, ਅੰਨ ਬਸਤਰ ਭੂਮ ਬਹੁ ਅਰਥ ਹੈ, ਨੈ ਮਿਲੀਏ ਹਰ ਦੁਆਰਾ। ਅਰਚਾ ਪੂਜਾ ਬੰਧਨ ਡੰਡਾਓ, ਖਟਕਰ ਮਾਰਤ ਰਹਿਤਾ, ਆਹੋ ਕਰਤ ਬੰਧਨ ਮੈਂ ਪਰਿਓ, ਨੈ ਮਿਲੀਏ ਇਹ ਜਿੱਤਾ। ਯੋਗ ਸਿੱਧ ਆਸਣ ਚੌਰਾਸੀ, ਇਹ ਵੀ ਕਰ ਰਿਹਾ, ਬੜੀ ਆਰਜਾ ਫਿਰ ਫਿਰ ਜਨਮਿਓ, ਹਰਸਿਓ ਸੰਗ ਨ ਗਾਇਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੁਆ, ਨਰਕ ਘੋਰ ਕਾ ਦੁਆਰਾ। ਅਖੀਰ ਫਰਮਾਉਂਦੇ ਨੇ ਹਰ ਕੀਰਤ ਸਾਧ ਸੰਗਤ, ਸਿਰ ਕਰਮਨ ਕੇ ਕਰਮ ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ। ਇਹਨਾਂ ਸਾਰੇ ਸਾਧਨਾਂ ਦੇ ਨਾਲੋਂ ਹਰੀ ਕੀਰਤਨ ਦੇ ਵਿੱਚ ਜਲਦੀ ਮਨ ਦੀ ਇਕਾਗਰਤਾ ਅਸ਼ੁੱਧੀ ਹੁੰਦੀ ਹੈ, ਯਾਨੀ ਬਲਕਿ ਆਵਾਮ ਦੇ ਵਾਸਤੇ ਇਹ ਜ਼ਿਆਦਾ ਲਾਭਦਾਇਕ ਹੈ। ਹਰ ਕੀਰਤ ਸਾਰੇ ਕਰਮਾਂ ਨਾਲੋਂ ਹਰੀ ਕੀਰਤਨ ਸਤਸੰਗ ਦੁਆਰਾ ਜੋ ਮਨ ਚਿੱਤ ਲਗਾ ਕੇ ਕਰਨਾ ਹੈ ਵਿਸ਼ੇਸ਼ ਮਹੱਤਵ ਰੱਖਦਾ ਹੈ ਔਰ ਜਲਦੀ ਮਨ ਦੀ ਇਕਾਗਰਤਾ ਦਾ ਸਾਧਨ ਹੈ। ਮਨ ਇਕਾਗਰ ਹੋਣ ਕਰਕੇ ਸੁਖ ਔਰ ਸ਼ਾਂਤੀ ਦੀ ਪ੍ਰਾਪਤੀ ਵਸੀ ਹੋ ਜਾਇਆ ਕਰਦੀ ਹੈ। ਹਜ਼ੂਰ ਆਪਣੀ ਅਵਸਥਾ ਅੱਗੇ ਦਸ ਦਿਨ ਤੇਰੋ ਸੇਵਕ ਯੋ ਰੰਗ ਮਾਤਾ ਪਿਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਇਉਂ ਹਰੀ ਕੀਰਤਨ ਨੂੰ ਸਾਰੇ ਸਾਧਨਾਂ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਔਰ ਜਲਦੀ ਇਕਾਗਰਤਾ ਦਾ ਸਾਧਨ ਦੱਸਿਆ। ਹਰੀ ਕੀਰਤਨ ਨੂੰ ਨਿਰਮੋਲਕ ਹੀਰਾ ਵੀ ਹਜ਼ੂਰ ਨੇ ਕਥਨ ਕੀਤਾ ਹੈ। ਇਉਂ ਫਰਮਾਉਂਦੇ ਹਨ ਕੀਰਤਨ ਨਿਰਮੋਲਕ ਹੀਰਾ ਕੀਰਤਨ ਨਿਰਮੋਲਕ ਹੀਰਾ ਵਿੱਚ औरंगजेब बादशाह दी चक्रवर्ती हुकूमत सी, उसके दिमाग ने शरीर लोगों ने खराब किया। हिंदुस्तान विच दो धर्म चल रहे हैं, इस्लाम और हिंदू। अज तेरे हाथ विच ताकत है, हिंदुस्तान का चक्रवर्ती बादशाह है, तू दोनों का एक कर देवे तो शायद तेरे वास्ते बीजतों के दरवाजे खुल जाए। तो शिक्षा शासन चंगी या माड़ी, बेजिब इंसान नू मिलती रहे उदे मन दे उपर असर जरूर करती है। भावें चंगी शिक्षा हौली हौली असर करती है, जिहड़े साफ हिरदे उन्हां ते जल्दी असर करती है, मैली हिरदियां ते हौली हौली असर करती है। जिवें साफ कपड़े रंग बड़ी जल्दी चढ़ जांदा है, मैले कपड़े नूं हौली हौली उसकी मैल कढ के फिर उसनूं रंग चाढ़ लैंदा। इसी तरह ही बुरी शिक्षा जल्दी असर कर जांदी है। नीवे पासे नूं पाणी बिला जतन रुड़ जांदा है, उच्चे पासे ले जाणा होवे जतन नाल ले जाणा पैंदा है। इसी तरह मन दी भी अवस्था है, चंगे पासे जतन नाल ले जाणा पैंदा है, बुरे पासे बिना जतन ते ही जांदा है। यूं ए उसके दिमाग विच गल आई, उसने जिवें राजनीति दे चार भेद मन्ने हन, शाम दाम दंड भेद, ये चार अंग हैं। राज करन दे शाम की शरण लेके कोई कार्य सिद्ध करना, दाम की ये पैसे नाल, दंड शक्ति नाल, भेद की ये विच पार्टिंग पाके डिवाइड एंड रूल जिसनू कहिंदे। स्वयं जिवें पहलवाना दे पास बहुत सारे पेच हुंदे, दा हुंदे दूसरे पहलवान नूं ढाउण दे, पर कोई कोई दा या पेच ओहदा ज्यादा प्रचलित हुंदा है। इसी तरह ही इन्हां दा कोई न कोई एक अंग विशेष प्रचलित होया करदा है। सो औरंगजेब दी दंड नीति बड़ी प्रधान मन्नी जांदी सी होर नीतियां दे नाल, होर चारे हन इह, लेकिन किसी किसी दी कोई प्रधान हुंदी है। उसकी दंड नीति प्रधान सी, सख्ती नाल कम लैंदा। उसने इसी तरह इस गल दे उपर आके सख्ती करनी शुरू कर दी हिंदू जनता ते, कईयां नूं लोभ लालच दे के इस्लाम विच लिआंदा जांदा, ओह सौखे ही आ जांदे सन, कईयां ते सख्ती कीती जांदी। जिस वक्त कश्मीर दे ब्राह्मणां नूं पता लगा वी साडे धर्म उपर आ बणी है, हुण साडा राखा कौन, अपना इष्ट देव, उन्होंने अपने इष्ट देव दे मंदर दे अगे बड़ी कठिन तपस्या आरंभ कर दी। भुखे प्यासे रह के आराधना शुरू की, साडे धर्म ते आ बणी है, साडी मदद होवे। काफी देर की तपस्या तो बाद उन्होंने आकाशवाणी भी हुई, एक पत्रिका भी डिगी जिसदे विच कहा गया भी तुसी अज पंजाब की धरती आनंदपुर साहब गुरु नानक की गद्दी के नवे जानशीन गुरु तेग बहादुर महाराज हैं, उन्हों की शरण पहुंचो, उन्हों तो बिना हिंदू धर्म की रक्षा करने कोई भी समर्थ नहीं। वो पंडित अज गुरु के दरबार आनंदपुर साहब पहुंचे, हजूर का रूहानी दरबार सजा है, बेअंत संगत देवते मंग बैठिया, कीर्तन का गुरु के दर्शन का लाभ उठा रही हैं। पंडित लोग भी हाजिर हुए, गलत पले पाए हैं, उनके चेहरे फक हुए हुए हैं। सो गुरु जी ने उन्हां वल तक के भावें सब कुछ जानते ही सन, कटकट के अंतर ही जान, भले बुरे की पीर पछाणते, फिर भी उन्होंने पूछा दूजो की गल है, किवें आए हो। उन्होंने अपने देवता वालों जो पत्र कढ़ी वह भी हजूर दे पेश की, प्रार्थना की है प्रभु श्री दरबार, अज साडे धर्म ते आ बणी है, साडे धर्म की रक्षा करो, आप बिना होर कोई रक्षा करने समर्थ नहीं, साडे देवता वालों सानू ऐसी ही प्रेरणा हुई। ये वचन सुन के हजूर मुस्कुराए, कहन लगे हां हिंदू धर्म की रक्षा वास्ते किसी पवित्र आत्मा की बली की लोड़ है। ਇਹ ਬਚਨ ਸੁਣ ਕੇ ਸਾਹਿਬ ਗੁਰੂ ਗੋਬਿੰਦ ਰਾਏ ਉਹਨਾਂ ਦਿਨਾਂ ਵਿੱਚ ਅਜੇ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਨਾਮ ਨਿਕਲੇ। ਸਿੰਘ ਨਾਮ ਅੰਮ੍ਰਿਤ ਛਕ ਕੇ ਬਾਅਦ ਲਗਾਇਆ ਜਾਂਦਾ ਹੈ। ਆਪ ਜੀ ਦਾ ਨਾਮ ਵੀ ਪਹਿਲੇ ਗੋਬਿੰਦ ਰਾਏ ਸੀ ਤੇ ਜਦੋਂ ਆਪਨੇ ਸਿਰ ਲੈ ਕੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦਿੱਤਾ ਉਹਨਾਂ ਨੂੰ ਸੰਸਕਾਰ ਅੰਮ੍ਰਿਤ ਨਾਮ ਅੰਮ੍ਰਿਤ ਗਿਆਨ ਅੰਮ੍ਰਿਤ ਨੇ ਇਕੱਠੇ ਦੇ ਕੇ ਅੰਮ੍ਰਿਤ ਕੀਤਾ। ਉਹਨਾਂ ਨੂੰ ਆਪਣੀ ਪਦਵੀ ਦਿੱਤੀ ਮੇਰਾ ਰੂਪ ਹਨ ਉਹਨਾਂ ਤੋਂ ਫਿਰ ਆਪ ਅੰਮ੍ਰਿਤ ਲਿਆ। ਉੱਥੇ ਦੱਸਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਪਤੇ ਸਨ। ਗੋਬਿੰਦ ਰਾਏ ਜੀ 9 ਸਾਲ ਦੀ ਆਯੂ ਦੇ ਵਿੱਚ ਆਪ ਜੀ ਦੇ ਪਾਸ ਬੈਠੇ ਹਨ। ਜਦੋਂ ਹਜ਼ੂਰ ਨੇ ਐਸਾ ਫਰਮਾਇਆ ਹਿੰਦ ਧਰਮ ਦੀ ਰੱਖਿਆ ਵਾਸਤੇ ਕਿਸੇ ਪਵਿੱਤਰ ਆਤਮਾ ਦੀ ਵੈਲੀ ਦੀ ਲੋੜ ਹੈ ਤੇ ਆਪ ਜੀ ਨੇ ਦੋਵੇਂ ਛੋਟੇ ਛੋਟੇ ਹੱਥ ਜੋੜੇ ਅਰਜ ਕੀਤੀ ਸੱਚੇ ਪਾਤਸ਼ਾਹ ਗਰੀਬ ਨਵਾਜ਼ ਆਪ ਤੋਂ ਵੱਧ ਕੇ ਇਸ ਸਮੇਂ ਦੇ ਵਿੱਚ ਪਵਿੱਤਰ ਆਤਮਾ ਹੋਰ ਕੌਣ ਹੋ ਸਕਦਾ ਹੈ। ਆਪ ਦੇ ਵਾਸਤੇ ਇਹ ਵਿਨਾਸ਼ੀ ਸਰੀਰ ਦੀ ਵਲੀ ਦੇ ਦੇਣੀ ਮਾਮੂਲੀ ਗੱਲ ਹੈ, ਪਰ ਜਿਹੜੇ ਅਗਿਆਨੀ ਲੋਕ ਹਨ ਉਹ ਹੋਂ ਸਹਿਤ ਵਲੀ ਦਿੰਦੇ ਹਨ। ਆਪ ਦੇ ਵਾਸਤੇ ਪਹਿਲੇ ਹੀ ਆਪ ਇਹਨੇ ਸਰੀਰ ਦੀ ਹੰਗਤਾ ਛੋੜੀ ਹੋਈ ਹੈ, ਆਪ ਦੇ ਵਾਸਤੇ ਮਾਮੂਲੀ ਗੱਲ ਹੈ। ਇਹਨਾਂ ਦੇ ਧਰਮ ਦੀ ਰੱਖਿਆ ਵਾਸਤੇ ਅਗਰ ਆਪ ਨੇ ਪਵਿੱਤਰ ਸਰੀਰ ਦੀ ਵਲੀ ਦੇ ਦਿਓਗੇ ਤੇ ਆਪ ਦੇ ਵਾਸਤੇ ਬਹੁਤ ਮਾਮੂਲੀ ਗੱਲ। ਇਹ ਗੱਲ ਸੁਣ ਕੇ ਆਪ ਜੀ ਬਹੁਤ ਹੀ ਪ੍ਰਸੰਨ ਹੋਏ। ਕਹਿੰਦੇ ਸ਼ਾਬਾਸ਼, ਮੈਂ ਤੇ ਤੋਂ ਇਹੀ ਜੀ ਆਸ ਰੱਖਦਾ ਸੀ। ਹਾਂ, ਮੈਂ ਸਮਝਦਾ ਹਾਂ ਇਹ ਧਰਮ ਦੀ ਰੱਖਿਆ ਵਾਸਤੇ ਤੂੰ ਆਪਣਾ ਸਭ ਕੁਛ ਹੀ ਕੁਰਬਾਨ ਕਰ ਦੇਈਦਾ। ਐਸਾ ਹੀ ਹੋਇਆ। ਸਾਸ ਉਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਨੇ ਫਰਮਾਨ ਕੀਤਾ ਉਹਨਾਂ ਪੰਡਿਤਾਂ ਨੂੰ, ਜਾਓ ਦਿੱਲੀ ਪਹੁੰਚੋ, ਔਰੰਗਜ਼ੇਬ ਨੂੰ ਕਹਿ ਦਿਓ ਵੀ ਸਾਡਾ ਗੁਰੂ ਗੁਰੂ ਤੇਗ ਬਹਾਦਰ, ਅਗਰ ਤੁਸੀਂ ਉਸ ਇਕੱਲਿਆਂ ਨੂੰ ਹੀ ਇਸਲਾਮ ਦੀ ਜਲਾ ਆਵੋ, ਸਾਰਾ ਹਿੰਦੂ ਧਰਮ ਉਹਦੇ ਪਿੱਛੇ ਹੈ, ਸਹਿਜੇ ਹੀ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਏਗੀ। ਸੋ ਇਹ ਗੱਲ ਕਹਿ ਕੇ ਉਹਨਾਂ ਨੂੰ ਦਿੱਲੀ ਵੱਲ ਤੋਰ ਦਿੱਤਾ। ਆਪ ਜੀ ਨੇ ਆਹਿਸਤਾ ਆਹਿਸਤਾ ਇਸ ਕੰਮ ਦੇ ਵਾਸਤੇ ਪ੍ਰੇਮੀਆਂ ਨੂੰ ਰਸਤੇ ਦੇ ਵਿੱਚ ਮੁਖਤਲਿਫ ਥਾਵਾਂ ਤੇ ਦਰਸ਼ਨ ਦੀਦਾਰ ਦਿੰਦੇ ਹੋਏ, ਕਿਰਤਾਰ ਕਰਦੇ ਹੋਏ ਆਹਿਸਤਾ ਆਹਿਸਤਾ ਆਗਰੇ ਵੀ ਜਾ ਕੇ ਪ੍ਰਗਟ ਕਰਦੇ ਸੀ। ਉੱਥੋਂ ਆਪ ਜੀ ਨੂੰ ਦਿੱਲੀ ਲਿਆਂਦਾ ਗਿਆ। ਸੋ ਔਰੰਗਜ਼ੇਬ ਨੇ ਬਹੁਤ ਕਿਹਾ, ਦੇਖੋ ਹਿੰਦੂ ਜਨਤਾ ਆਪ ਨੂੰ ਸਭ ਗੁਰੂ ਮੰਨਦੇ ਹਨ, ਅਗਰ ਆਪ ਇਸਲਾਮ ਵਿੱਚ ਆ ਜਾਓਗੇ ਤੇ ਸਾਡੇ ਵੀ ਪੀਰ ਬਣ ਜਾਓਗੇ। ਦੋਨਾਂ ਦੇ ਗੁਰੂ ਪੀਰ ਬਣ ਕੇ ਦੋਨਾਂ ਦੇ ਸਿਰ ਤੇ ਦਰਾਜ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਮਨ ਤਨ ਦਾ ਮੁੱਦਾ ਇਹ ਨਹੀਂ ਹੈ, ਇਸ ਜ਼ਿੰਦਗੀ ਦਾ ਮਤਲਬ ਇਹ ਨਹੀਂ ਹੈ ਕਿਸੇ ਲਾਲਚ ਵਿੱਚ ਆ ਕੇ ਜਾਂ ਕਿਸੇ ਗੁਰੂ ਪੀਰ ਆਦਿ ਬਣਨ ਵਾਸਤੇ ਆਪਣੇ ਧਰਮ ਨੂੰ ਛੋੜ ਦੇ। ਸੋਏ ਧਰਮ ਹਰ ਇੱਕ ਨੂੰ ਹੀ ਪਿਆਰਾ ਹੁੰਦਾ, ਸੋਏ ਧਰਮ ਹੀ ਹਰ ਇੱਕ ਦਾ ਕਲਿਆਣਕਾਰਕ ਹੈ। ਇਸ ਵਾਸਤੇ ਹਾਂ, ਜਿਵੇਂ ਤੈਨੂੰ ਆਪਣਾ ਧਰਮ ਪਿਆਰਾ, ਸਾਨੂੰ ਵੀ ਐਸਾ ਹੀ ਹੈ। ਦੂਸਰੇ ਦੇ ਧਰਮ ਤੇ ਸਖਤੀ ਕਰਨੀ ਇਹ ਈਸ਼ਵਰੀ ਹੁਕਮ ਤੋਂ ਅਰਬੀ ਹੁਕਮ ਤੋਂ ਉਲਟ ਹੈ। ਸੋ ਇਤੇ ਆਦਿ ਗੁਰੂ ਜੀ ਨੇ ਕਿਹਾ, ਹਾਂ ਇਹ ਅਸੀਂ ਇਸ ਨੂੰ ਛੱਡਣ ਨੂੰ ਹਰਗਿਜ਼ ਤਿਆਰ ਨਹੀਂ। ਫਿਰ ਉਸਨੇ ਇਹ ਵੀ ਕਿਹਾ, ਆਪ ਕੋਈ ਸ਼ਕਤੀ ਦਿਖਾ ਦਿਓ, ਮੌਜਜ਼ਾ ਦਿਖਾ ਦਿਓ, ਕਰਾਮਾਤ ਦਿਖਾ ਦਿਓ। ਹਾਲਾਂਕਿ ਕਰਾਮਾਤ ਦੇ ਧਨੀ ਸਾਰੀਆਂ ਸ਼ਕਤੀਆਂ ਈਸ਼ਵਰ ਜੀ ਨੂੰ ਕਹਿੰਦੇ ਹਨ, ਪੂਰਨ ਵੈਰਾਗ, ਪੂਰਨ ਗਿਆਨ, ਪੂਰਨ ਧਿਆਨ, ਪੂਰਨ ਸ਼ਕਤੀ, ਪੂਰਨ ਈਸ਼ਵਰ, ਪੂਰਨ ਯਸ਼। ਜਿਹਦੇ ਵਿੱਚ 6 ਪਾਇਆ ਜਾਣ ਉਸ ਨੂੰ ਭਗਵਾਨ ਕਿਹਾ ਜਾਂਦਾ, ਈਸ਼ਵਰ ਕਿਹਾ ਜਾਂਦਾ ਹੈ। ਯਾਨੀ ਮਾਇਆ ਦਾ ਕੰਟਰੋਲਰ ਜੀਵ ਜਿਹੜਾ ਹੈ ਮਾਇਆ ਦੇ ਅਧੀਨ ਹੈ, ਈਸ਼ਵਰ ਮਾਇਆ ਦੇ ਉੱਪਰ ਕੰਟਰੋਲ ਰੱਖਦਾ ਹੈ। ਇਸ ਕਰਕੇ ਆਪ ਦੇ ਸਭ ਕੁਛ ਈਸ਼ਵਰ ਰੂਪ ਸਨ। ਸਵਯੰ ਕਰਕੇ ਕਰਾਮਾਤ, ਕਰਾਮਾਤ ਕਹਿਰ ਹੈ, ਰੱਬ ਦਾ ਬੰਦਾ ਰੱਬ ਦੀ ਖਲਕਤ ਤੇ ਕਹਿਰ ਕਰਨ ਨੂੰ ਤਿਆਰ ਨਹੀਂ ਹੈ। ਨਾਟਕ ਚੇਟਕ ਕੱਟ ਕੁਕਾ ਜਾ, ਪਰ ਲੋਕ ਉਨਕੋ ਆਪ ਲਾ ਜਾ। ਨਾਟਕ ਚੇਟਕ ਇਹ ਜੋ ਕਰਾਮਾਤਾਂ ਮੁਝੇ ਆਦਿ ਕਰਨੇ ਹਨ, ਇਹ ਜਾਦੂ ਦਾ ਖੇਲ ਹੈ, ਈਸ਼ਵਰੀ ਜਾਦੂ ਹੈ। ਰੱਬ ਦਾ ਬੰਦਾ ਇਹ ਕਰਨ ਨੂੰ ਹਰਗਿਜ਼ ਤਿਆਰ ਨਹੀਂ ਹੈ। ਹਾਂ, ਅਗਰ ਤੁਸੀਂ ਚਾਹੁੰਦੇ ਸ਼੍ਰੀ ਵਿਨਾਸ਼ੀ ਹੈ, ਇਸਨੇ ਫਿਰ ਵੀ ਨਹੀਂ ਰਹਿਣਾ ਹੈ, ਪਰ ਤੂੰ ਦੋ ਦੇ ਇੱਕ ਕਰਨਾ ਚਾਹੁੰਦਾ ਹੈ, ਪਤਾ ਰੱਬ ਨੂੰ ਕੀ ਮਨਜ਼ੂਰ ਹੈ। ਉਸਨੂੰ ਦੋ ਦੀ ਥਾਂ ਤਿੰਨ ਕਰਨੇ ਹਨ। ਉਸਦਾ ਐਸਾ ਹੀ ਖਿਆਲ ਹੈ ਜੋ ਹੋਣਾ ਹੈ ਰੱਬੀ ਹੁਕਮ ਵਿੱਚ ਹੋਣਾ ਹੈ, ਤੇਰੇ ਹੁਕਮ ਵਿੱਚ ਨਹੀਂ ਹੋਣਾ। ਜੇ ਪਿਛਲੇ ਤਪ ਦਾ ਬਲ ਤੈਨੂੰ ਚੱਕਰਵਰਤੀ ਰਾਜ ਮਿਲ ਗਿਆ, ਕਿਆ ਹੋਇਆ? ਚਾਰ ਦਿਹਾੜੇ ਦਾ ਹੈ, ਇੱਕ ਦਿਨ ਆਏਗਾ, ਮੁਸਾਫਰ ਬਣ ਕੇ ਤੁਰ ਜਾਏਗਾ, ਸਭ ਕੁਛ ਛੋੜ ਜਾਏਗਾ, ਪਰ ਰੱਬ ਦੀ ਖਲਕ ਅਤੇ ਸ਼ਕਤੀ ਕਰਨੀ ਯੋਗ ਨਹੀਂ ਹੈ। ਫਿਰ ਉਸ ਮੌਕੇ ਉਸਨੇ ਬਹੁਤ ਸਾਰਾ ਕਿਹਾ, ਬਈ ਆਪ ਜਾਂ ਕਰਾਮਾਤ ਦਿਖਾ ਦਿਓ ਜਾਂ ਸਾਡੇ ਵੀ ਪੀਰ ਬਣੋ। ਗੁਰੂ ਜੀ ਐਸਾ ਨਹੀਂ, ਅਸੀਂ ਪੀਰ ਗੁਰੂ ਕਿਸੇ ਦੇ ਨਹੀਂ ਬਣਨਾ ਚਾਹੁੰਦੇ, ਨਾ ਹੀ ਅਸੀਂ ਕਰਾਮਾਤ ਦਿਖਾਉਣੀ ਚਾਹੁੰਦੇ ਹਾਂ, ਨਾ ਸਾਡੇ 'ਚ ਕੋਈ ਕਰਾਮਾਤ ਹੈ। ਹਾਲਾਂਕਿ ਜਾਣਦੇ ਈਸ਼ਵਰ ਕਰਾਮਾਤ ਦਾ ਤਾਂ ਨਹੀਂ ਹੁੰਦਾ ਹੈ, ਸੋ ਪਰ ਆਪ ਜੀ ਨੇ ਉੱਥੇ ਇਹ ਜਾਣ ਕੇ ਵੀ ਇੱਥੇ ਸਰੀਰ ਦੀ ਬਲੀ ਹੀ ਦੇਣੀ ਹੈ, ਸਰੀਰ ਦੀ ਬਲੀ ਦੇਣੀ। ਉਸ ਵਕਤ ਤੋਂ ਔਰੰਗਜ਼ੇਬ ਦਿੱਲੀ ਵਿੱਚ ਸੌਂ ਨਹੀਂ ਸਕਿਆ। ਰਾਤ ਦੇ ਵੇਲੇ ਕੋਈ ਐਸੀ ਸ਼ੈ ਉਸਨੂੰ ਮੰਜੇ ਤੋਂ ਨੀਚੇ ਛੂਹੀ, ਬਹੁਤ ਦੁਖੀ ਹੁੰਦਾ। ਅਖੀਰ ਉਸ ਦਿੱਲੀ ਨੂੰ ਛੋੜ ਕੇ ਉੱਥੇ ਇੱਕ ਦੱਕਣ ਦਾ ਬਾਦਸ਼ਾਹ ਸੀ, ਉਸਦੇ ਪਾਸ ਇਸਨੇ ਸੁਣਿਆ ਵੀ ਇੱਕ ਹੀਰਾ ਹੈ, ਬੜਾ ਕੀਮਤੀ ਹੈ, ਹਰ ਵਕਤ ਆਪਣੀ ਮੁੰਦੀ ਵਿੱਚ ਜੜਿਆ ਹੋਇਆ ਹੈ, ਪਹਿਨ ਕੇ ਰੱਖਦਾ ਹੈ। ਹਾਂ, ਤਾਂ ਨੇਸ਼ਾ ਉਸ ਬਾਦਸ਼ਾਹ ਦਾ, ਦੱਖਣੀ ਬਾਦਸ਼ਾਹ ਦਾ ਨਾਂ ਸੀ। ਸੋ ਇਤਨਾ ਕੁਛ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹੀ ਰਾਜ ਹੋਣ ਦੇ ਬਾਵਜੂਦ ਵੀ ਸ਼ਾਸਨ ਪਦਾਰਥ ਨੂੰ ਪਾ ਕੇ ਕ੍ਰਿਸ਼ਨਾ ਨਹੀਂ ਬੁਝਦੀ। ਮਾਇਆ ਦੇ ਦੋ ਸੁਭਾਵ ਹਨ, ਜਿਹੜੀ ਮਨ ਨੂੰ ਸ਼ਾਂਤ ਨਹੀਂ ਆਉਣ ਦਿੰਦੀ, ਇੱਕ ਤਾਂ ਅਤ੍ਰਿਪਤੀ ਹੈ, ਦੂਸਰਾ ਰਾਗ ਤੇ ਦੁਐਸ਼ ਹੈ। ਅਤ੍ਰਿਪਤੀ ਕੀ ਰਜਣਾ ਆਉਣਾ, ਸ਼ੰਕਰੇ ਵਾਲਾ ਕਹਿੰਦਾ ਹਜ਼ਾਰਾਂ ਹੋ ਜਾਣ, ਹਜ਼ਾਰਾਂ ਵਾਲਾ ਲੱਖਾਂ ਨੂੰ ਚਾਹੁੰਦਾ, ਲੱਖਾਂ ਵਾਲਾ ਕਰੋੜਾਂ ਨੂੰ ਚਾਹੁੰਦਾ, ਕਰੋੜਾਂ ਵਾਲਾ ਅਰਬਾਂ ਨੂੰ ਚਾਹੁੰਦਾ, ਅਰਬਾਂ ਵਾਲਾ ਖਰਬਾਂ ਨੂੰ ਚਾਹੁੰਦਾ। ਇਹ ਤ੍ਰਿਸ਼ਨਾ ਕਦੇ ਵੀ ਨਹੀਂ ਰਜਦੀ ਹੈ, ਭਾਵੇਂ ਕਿਤਨਾ ਵੀ ਕੁਛ ਇਸਨੂੰ ਮਿਲ ਜਾਏ, ਇਸਨੂੰ ਸੰਤੋਖ ਤੋਂ ਬਿਨਾਂ ਰਜ ਨਹੀਂ ਆਏਗਾ। ਮਾਇਆ ਦਾ ਸੁਭਾਵ ਇੱਕ ਤਾਂ ਅਤ੍ਰਿਪਤੀ ਹੈ, ਨਾ ਰਜ ਆਉਣਾ, ਦੂਸਰਾ ਰਾਗ ਔਰ ਦੁਐਸ਼, ਰਾਗ ਨਾਲ ਪਿਆਰ ਦਾ ਹੈ, ਦੁਐਸ਼ ਨਾਲ ਵਿਰੋਧ ਦਾ ਹੈ। ਜਿਸ ਅੰਤਰਕਰਨ ਵਿੱਚ, ਜਿਸ ਮਨ ਦੇ ਵਿੱਚ ਰਾਗ ਦੁਐਸ਼ ਔਰ ਅਤ੍ਰਿਪਤੀ ਹੋਵੇ, ਉੱਥੇ ਸ਼ਾਂਤੀ ਦਾ ਸਵਾਲ ਹੀ ਕਿਆ, ਸ਼ਾਂਤੀ ਉੱਥੇ ਕਰੋੜਾਂ ਕੋਲ ਦੂਰ ਰਹਿਣ ਦੀ ਹੁੰਦੀ ਹੈ। ਜਿਸ ਦੋਵੇਂ ਨਾ ਹੋਣ, ਉਹੀ ਮਨ ਸ਼ਾਂਤ ਹੋਇਆ ਕਰਦਾ ਹੈ। ਇਸ ਕਰਕੇ ਹੀ ਇਹਨਾਂ ਦੋਨਾਂ ਨੂੰ ਕੱਢ ਕੇ ਪ੍ਰਭੂ ਦੇ ਚਰਨ ਵਿੱਚ ਰਿਲੀਨ ਹੋਣ ਵਾਸਤੇ ਗੁਰੂ ਨੇ ਤਾਕੀਦ ਕੀਤੀ। ਖੈਰ ਯੂੰ ਉਸਨੇ ਉਸ ਬਾਦਸ਼ਾਹ ਯਾਨੀ ਤਾਨੇਸ਼ਾਹ ਦੇ ਹੀਰੇ ਦੀ ਪ੍ਰੀਖਿਆ ਵਾਸਤੇ ਪਹਿਲੇ ਇੱਕ ਕੋਈ ਜੋਹਰੀ ਉਸਨੂੰ ਭੇਜੇ, ਪਤਾ ਲੈ ਉਹ ਹੀਰਾ ਕਿਤਨੀ ਕੀਮਤ ਦਾ ਹੈ ਤੇ ਉਹਦਾ ਵਜ਼ਨ ਕਿਤਨਾ ਹੈ, ਤਾਂ ਕਿ ਉਸ ਤੇ ਚੜਾਈ ਕਰਕੇ ਉਸਨੂੰ ਖੋਹਿਆ ਜਾਵੇ। ਜੌਹਰੀ ਗਿਆ, ਸਾਸਨ ਜੌਹਰੀ ਨੂੰ ਬੜੀ ਪਰਖ ਹੁੰਦੀ ਹੈ। ਉਸਨੇ ਉੱਥੇ ਪਹੁੰਚ ਕੇ ਜਿਉਂ ਤਿਉਂ ਕਰਕੇ ਤਾਨੇਸ਼ਾਹ ਦੇ ਨਾਲ ਮੁਲਾਕਾਤ ਠਹਿਰਾਈ। ਸੋ ਅੱਜ ਤਾਨੇਸ਼ਾਹ ਆਪਣੇ ਤਖ਼ਤ ਤੇ ਬੈਠਾ ਹੈ, 50 ਕਦਮ ਦੇ ਫਾਸਲੇ ਤੇ ਦਰਵਾਜ਼ਾ ਹੈ। ਉਹ ਇੱਕ ਜਾਮਾ ਪਹਿਨੀ ਜਿਹੜਾ ਜੌਹਰੀ ਹੈ ਉਹ ਆਇਆ ਬਾਦਸ਼ਾਹ ਨੂੰ, ਤਾਨੇਸ਼ਾਹ ਨੂੰ ਮਿਲਣ ਵਾਸਤੇ। ਉਸ ਵਕਤ ਤਾਨੇਸ਼ਾਹ ਉੱਚੇ ਥਾਂ ਤਖ਼ਤ ਤੇ ਬੈਠਾ, ਆਪਣੇ ਦਾੜੇ ਉੱਪਰ ਉਹੀ ਹੱਥ ਫੇਰ ਰਿਹਾ ਸੀ ਜਿਹੜਾ ਉਹਦੇ ਉਂਗਲੀ ਵਿੱਚ ਮੁੰਦੀ ਵਾਲਾ, ਮੁੰਦੀ ਵਿੱਚ ਹੀਰਾ ਜਿਹੜਾ ਸੀ। 50 ਕਦਮ ਤੋਂ ਉਸਦਾ ਅਕਸ਼ ਉਸਦੇ ਜਾਮੇ ਤੇ ਪਿਆ, ਬਸ ਇੰਨੀ ਗੱਲ ਸੀ। ਉੱਥੋਂ ਸਿਰ ਚੁਕਾ ਕੇ ਮੁੜ ਗਿਆ, ਉਸਨੇ ਪਰਖ ਲਿਆ, ਜਾ ਕੇ ਕਹਿਣ ਲੱਗਾ ਔਰੰਗਜ਼ੇਬ ਨੂੰ, ਕਹਿਣ ਲੱਗਾ ਮੈਂ ਪਰਖ ਆਇਆ ਹਾਂ, ਕਹਿੰਦਾ ਕਿਤਨੀ ਕੀਮਤ, ਕਿਤਨਾ ਵਜ਼ਨ ਹੈ ਉਸ ਹੀਰੇ ਦਾ? 4.5 ਰੱਤੀ, ਇਤਨਾ ਵਜ਼ਨ ਉਸਦੀ ਕੀਮਤ, ਦੋ ਹਿੰਦੁਸਤਾਨ, ਛੋਟੀ ਜਿਹੀ ਚੀਜ਼ ਦੋ ਹਿੰਦੁਸਤਾਨ ਦੀ ਕੀਮਤ ਦਾ। ਉਸੀ ਵਕਤ ਉਸਨੇ ਚਟਾਈ ਕਰ, ਸਾਸੂ ਦੁਨੀਆਂ ਦੇ ਹੀਰੇ ਦੁੱਖਾਂ ਦਾ ਕਾਰਨ, ਪਤਾ ਨਹੀਂ ਕਿਤਨੀ ਦੁਨੀਆਂ ਮਰੀ ਹੋਵੇਗੀ, ਹੱਥ ਕੀ ਆ, ਹੀਰਾ ਖਾ ਲਓ ਮਰ ਜਾਏਗਾ, ਖਾਧਾ ਨਹੀਂ ਜਾਂਦਾ, ਸਰਦੀ ਲੱਗਦੀ ਹੈ, ਲੈ ਲਓ ਪਾਲਾ ਨਹੀਂ ਹਟਾਊਗਾ, ਭੁੱਖ ਲੱਗੀ ਤੇ ਉਹ ਭੁੱਖ ਨਹੀਂ ਹਟਾਉਣ ਲੱਗੇ ਆ, ਬਾਰਿਸ਼ ਪੈਂਦੀ ਹੈ ਉੱਪਰ ਲੈ ਲਓ ਉਹ ਲਿਆ ਨਹੀਂ ਜਾਂਦਾ, ਬਾਰਿਸ਼ ਤੋਂ ਨਹੀਂ ਬਚਾ ਸਕਦਾ, ਧੁੱਪ ਤੋਂ ਨਹੀਂ ਬਚਾ ਸਕਦਾ, ਕਿਸ ਕੰਮ ਹੈ? ਦੁੱਖਾਂ ਦਾ ਹੈ, ਦੁਨੀਆਂ ਦੇ ਹੀਰੇ ਜਿਹੜੇ ਹਨ ਦੁੱਖਾਂ ਦਾ ਕਾਰਨ। ਪਰ ਗੁਰੂ ਜੀ ਕਹਿੰਦੇ ਇੱਕ ਇਹੋ ਜਿਹਾ ਹੀਰਾ ਹੈ ਜਿਹੜਾ ਤਮਾਮ कीर्तन निर्मोल हीरा, जिसका मूल ही कोई नहीं है, मूल हीरा है आनंद गुणी हीरा, आनंद दा ते गुणा दा समुद्र है, तो गुणा दा सागर है, इस करके उस हीरे नूं हिरदे विच बसाओ। कीर्तन निर्मोल हीरा, कीर्तन निर्मोल हीरा,
Thank you.
ਪਾਰ ਸਮੁੰਦਰ ਤੋਂ ਤਰਨ ਵਾਸਤੇ ਹਰੀ ਕੀਰਤਨ ਜਹਾਜ਼ ਰੂਪ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਨਿਸ਼ਕਾਮ ਨਿਰਮਾਣ ਨਿਰਵਾਣ। ਯਾਨੀ ਕੇਵਲ ਵਾਹਿਗੁਰੂ ਦੇ ਪਿਆਰ ਵਿੱਚ ਹਰੀ ਕੀਰਤਨ ਕਰਨਾ ਇਹ ਸੌਖੀ ਜੁਗਤੀ ਮਨ ਨੂੰ ਇਕਾਗਰ ਕਰਨ ਦੀ ਸ਼ਾਂਤ ਕਰਨ ਦੀ ਹੈ। ਭਗਤ ਰਵਦਾਸ ਜੀ ਕਈ ਕਹਿੰਦੇ ਹਨ ਮੈਂ ਪਿਆਰ ਨਾਲ ਵਾਹਿਗੁਰੂ ਦਾ ਕੀਰਤਨ ਕਰਦਾ ਹਾਂ ਕਿਉਂਕਿ ਇਹ ਜਮਾਂ ਦੇ ਫਾਹਿਆਂ ਨੂੰ ਕੱਟਣ ਵਾਲੀ ਚੀਜ਼ ਹੈ। ਕਿਉਂ ਕਹਿੰਦੇ ਹਨ ਭਜਨ ਕੱਟੇ ਜਮ ਫਾਸਾ ਤੁਮਰੇ ਭਜਨ ਕੱਟੇ ਜਮ ਫਾਸਾ ਜਿਹੜਾ ਮਾਰਗ ਹੈ ਬੜਾ ਦਿਖਦਾ ਹੈ। ਇਸਦੀ ਬਾਤ ਹਜ਼ੂਰ ਨੇ ਫਰਮਾਨ ਕੀਤਾ ਜੈ ਮਾਰ ਕੇ ਗਨੇ ਜਾਏ ਨਾ ਪਿਓ ਹਰ ਕਾ ਨਾ ਊਹਾ ਸੰਤੋਸ਼ਾ ਜੈ ਪੇਂਡੇ ਮਾਂ ਅੰਧ ਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਾ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਣਾ ਜੈ ਮਹਾਂ ਭਿਆਨ ਤਪਤ ਬਹੁ ਧਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਂ ਜਾਂ ਤ੍ਰਿਖਾ ਮਨ ਤੁਜਾ ਕਰਖੈ ਤੈ ਨਾਨਕ ਹਰਾ ਸੰਮਤ ਯਾਨੀ ਪਰਲੋਕ ਦੇ ਰਸਤੇ ਦਾ ਜ਼ਿਕਰ ਕਰਦਿਆਂ ਹੋਇਆਂ ਹਜ਼ੂਰ ਨੇ ਐਸਾ ਫਰਮਾਨ ਕੀਤਾ ਸੰਯਮ ਹਰੀ ਕੀਰਤਨ ਜਿਹੜਾ ਹੈ ਛਾਛੜੇ ਦਾ ਮੀਂਹ ਛਾਛੜੇ ਦਾ ਮੀਂਹ ਜਦੋਂ ਵਰਦਾ ਹੈ ਵੱਟਾਂ ਤੋਂ ਸਭ ਦੇ ਖੇਤ ਕੁਦਰਤੀ ਸਿੰਜੇ ਜਾਂਦੇ ਹਨ ਕੋਈ ਖੇਚਲ ਕਰਨ ਦੀ ਲੋੜ ਨਹੀਂ ਰਹਿੰਦੀ ਇਸੀ ਤਰ੍ਹਾਂ ਹਰੀ ਕੀਰਤਨ ਦੁਆਰਾ ਸਭ ਦੇ ਮਨ ਰੂਪੀ ਖੇਤ ਕੁਦਰਤੀ ਹਰੀ ਜਸ ਨਾਲ ਪ੍ਰਫੁੱਲਤ ਹੁੰਦੇ ਹਨ ਸਿੰਜੇ ਜਾਂਦੇ ਹਨ ਸ਼ਾਂਤ ਔਰ ਇਕਾਗਰ ਹੁੰਦੇ ਹਨ ਵਿਸ਼ੇਸ਼ ਖੇਚਲ ਦੀ ਲੋੜ ਨਹੀਂ ਪੈਂਦੀ ਤਾਂ ਤੇ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਫਿਰ ਗੁਰਬਾਣੀ ਦੀ ਵਿਚਾਰ ਵਿਚਾਰ ਦੁਆਰਾ ਇਸਦਾ ਗੁਰਬਾਣੀ ਦਾ ਅੱਛੀ ਤਰ੍ਹਾਂ ਸੂਝਬੂਝ ਪੈਂਦੀ ਹੈ ਇਸਦਾ ਭਾਵ ਅੱਛੀ ਤਰ੍ਹਾਂ ਸਮਝ ਆਉਂਦਾ ਹੈ ਇਉਂ ਸਮਝ ਲਓ ਜਿਵੇਂ ਸਮੁੰਦਰਾਂ ਦੇ ਕਿਨਾਰੇ ਕਿਤੇ ਕਿਤੇ ਉਹ ਲੋਕ ਰਹਿੰਦੇ ਹਨ ਜਿਹਨੂੰ ਡਬੋਲੀਏ ਕਿਹਾ ਜਾਂਦਾ ਉਹ ਚੁੱਭੀਆਂ ਮਾਰ ਕੇ ਦਮ ਸਾਧੇ ਹੁੰਦੇ ਹਨ ਬੜੇ ਬੜੇ ਦਮ ਸਾਧ ਕੇ ਉਹ ਸਮੁੰਦਰ ਦੇ ਨੀਚੇ ਉਹਦੀ ਤਹਿ ਤੱਕ ਪਹੁੰਚਦੇ ਹਨ ਬਹੁਤ ਸਾਰੇ ਹੀਰੇ ਗਾਲ ਆਦਿ ਭੋਗੇ ਆਦਿ ਵੀ ਹੁੰਦੇ ਹਨ ਉੱਥੇ ਸੋ ਉਹਨਾਂ ਨੂੰ ਉਹ ਉੱਥੋਂ ਕੱਢਦੇ ਹਨ ਬੜੇ ਬੜੇ ਸੇਠ ਸ਼ਾਹੂਕਾਰ ਉੱਥੇ ਪਹੁੰਚ ਕੇ ਉਹਨਾਂ ਨਾਲ ਇਹ ਸ਼ਰਤ ਰੱਖਦੇ ਹਨ ਮੇਰੇ ਨਾਂ ਤੇ ਚੁੱਭੀ ਲਗਾ ਤੈਨੂੰ 10,000 ਰੁਪਇਆ ਦੇਣਾ ਜੋ ਮੇਰੀ ਕਿਸਮ ਦੇ ਭੋਗੇ ਨਿਕਲਣ ਮੇਰੀ ਕਿਸਮ ਦੇ ਹੀਰੇ ਨਿਕਲਣ ਕਈ ਦਫ਼ਾ ਬੜੇ ਬੇਕੀਮਤੀ ਹੀਰੇ ਆ ਜਾਂਦੇ ਜਿਵੇਂ ਉਹ ਚੁੱਭੀਆਂ ਲਗਾ ਕੇ ਉੱਥੋਂ ਹੀਰਿਆਂ ਨੂੰ ਕੱਢਦੇ ਹਨ ਇਸੀ ਤਰ੍ਹਾਂ ਗੁਰਬਾਣੀ ਰੂਪੀ ਸਮੁੰਦਰ ਦੇ ਵਿੱਚ ਜੋ ਇਸਦੀ ਵਿਚਾਰ ਕਰਨੀ ਹੈ ਮਨ ਇਸਦੇ ਵਿੱਚੋਂ ਪ੍ਰੇਮ ਵੈਰਾਗ ਯੋਗ ਗਿਆਨ ਬਹੁਤ ਸਾਰੇ ਰੂਹਾਨੀ ਰਾਜ ਰੂਹਾਨੀ ਭੇਦ ਉਹਨਾਂ ਦੇ ਕੀੜੇ ਮੋਤੀ ਨਿਕਲਦੇ ਹਨ ਤਾਂ ਤੇ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਔਰ ਗੁਰਬਾਣੀ ਦੀ ਵਿਚਾਰ ਇਹ ਦੇ ਵਾਸਤੇ ਸੁਖਦਾਈ ਤੇ ਸਫਲ ਹਨ ਤੁਰਤ ਸ਼ਾਂਤ ਦਾ ਇੱਕ ਸਾਧਨ ਤਾਂ ਇਹੋ ਜਿਹਾ ਹੁੰਦਾ ਨਾ ਜਿਹਦਾ ਫਲ ਸਮਾਂ ਪਾ ਕੇ ਮਿਲਦਾ ਹੈ ਵਕਤ ਪਾ ਕੇ ਮਿਲਦਾ ਹੈ ਲੇਕਿਨ ਇਹ ਸਾਧਨ ਤੁਰਤ ਫਲੀਭੂਤ ਹੁੰਦਾ ਹੈ ਤੁਰਤ ਹੀ ਹਰੀ ਕੀਰਤਨ ਵਿੱਚ ਮਨ ਜੁੜਦਾ ਹੈ ਉਸੀ ਵਕਤ ਮਨ ਸ਼ਾਂਤ ਔਰ ਸੁਖੀ ਠੰਡਾ ਤੇ ਮਸਰੂਰ ਹੋ ਜਾਂਦਾ ਹੈ ਜਿਸਦਾ ਮਨ ਜੁੜਦਾ ਹੈ ਉਸ ਗੱਲ ਨੂੰ ਖੁਦ ਮਹਿਸੂਸ ਕਰਦਾ ਹੈ ਇਹ ਆਪਣੇ ਅਨੁਭਵ ਕਰਨ ਦੀ ਗੱਲ ਹੈ ਆਪਣੇ ਆਪ ਜਾਣਨ ਦੀ ਗੱਲ ਹੈ ਜਿਵੇਂ ਦੁੱਖ ਤੇ ਸੁੱਖ ਨੂੰ ਆਪ ਹੀ ਅਨੁਭਵ ਕੀਤਾ ਜਾਂਦਾ ਹੈ ਇਹਨੇ ਆਪ ਹੀ ਮਹਿਸੂਸ ਕੀਤਾ ਜਾਂਦਾ ਹੈ ਉਹ ਦਿਖਾਉਣ ਵਾਲੀ ਗੱਲ ਨਹੀਂ ਵੀ ਆਹ ਸੁੱਖ ਹੈ ਆਹ ਦੁੱਖ ਹੈ ਉਂਗਲੀ ਨਾਲ ਨਹੀਂ ਦਿਖਾਇਆ ਜਾਂਦਾ ਹੈ ਆਪਣੇ ਆਪ ਹੀ ਇਸਨੂੰ ਅਨੁਭਵ ਕੀਤਾ ਜਾਂਦੇ ਨੇ ਆਪਣੇ ਆਪ ਹੀ ਮਹਿਸੂਸ ਕੀਤਾ ਜਾਂਦਾ ਹੈ ਜਿੰਨਾ ਜਿੰਨਾ ਕਿਸੇ ਦਾ ਖਿਆਲ ਕਿਸੇ ਦੀ ਚਿੱਤ ਬਿਰਤੀ ਗੁਰਬਾਣੀ ਦੇ ਪਾਠ ਕੀਰਤਨ ਜਾਂ ਵਿਚਾਰ ਵਿੱਚ ਜੁੜਦੀ ਹੈ ਉਤਨਾ ਉਤਨਾ ਉਹ ਜ਼ਿਆਦਾ ਸ਼ਾਂਤਦਾਇਕ ਔਰ ਸੁਖੀ ਹੁੰਦਾ ਚਲਾ ਜਾਂਦਾ ਹੈ ਬਹੁਤ ਸਾਰੇ ਰੂਹਾਨੀ ਰਾਜ ਹੌਲੀ ਹੌਲੀ ਉਸਨੂੰ ਪ੍ਰਾਪਤ ਹੁੰਦੇ ਹਨ ਇਸ ਕਰਕੇ ਹੀ ਸਾਹਿਬ ਗੁਰੂ ਅਮਰਦਾਸ ਜੀ ਸਾਨੂੰ ਬਾਰ ਬਾਰ ਇਹ ਤਾਕੀਦ ਕਰਦੇ ਹਨ ਗੁਰਬਾਣੀ ਗੁਰਬਾਣੀ ਦਾ ਆਵੋ ਇਹ ਸੱਚੀ ਬਾਣੀ। ਗੁਰੂ ਜੀ ਸਾਨੂੰ ਸਭ ਤੇ ਜ਼ਿਆਦਾ ਸ਼ੁਭ ਚਿੰਤਕ ਬਿਹਤਰੀ ਚਾਹੁਣ ਵਾਲਾ ਸਿੱਖ ਦਾ ਗੁਰੂ ਹੁੰਦਾ ਹੈ। ਗੁਰੂ ਚਾਹੁੰਦਾ ਹੈ ਸਿੱਖ ਇਹੋ ਜਿਹੇ ਸੁੱਖ ਵਿੱਚ ਲਿਵਲੀਨ ਹੋ ਜਾਵੇ ਜਿਹੋ ਜਿਹੇ ਸੁੱਖ ਵਿੱਚ ਮੈਂ ਮਸਤ ਹਾਂ। ਉਹ ਕਿਹੋ ਜਿਹੇ ਸੁੱਖ ਵਿੱਚ ਮਸਤ ਹੈ ਜੋ ਸੁੱਖ ਦਾ ਸਮੁੰਦਰ ਕਥਨ ਕੀਤਾ, ਬਲਕਿ ਇਹ ਵੀ ਉੱਥੇ ਕਿਹਾ ਨਹੀਂ ਜਾਂਦਾ। ਹਾਂਜੀ, ਇਉਂ ਹਰ ਸ਼ੋਕ ਅਨੰਤ ਨਹੀਂ ਬੀਆ, ਸੁੱਖ ਹਰ ਗੁਰੂ ਨਾਨਕ ਹੋ। ਜਿੱਥੇ ਸਾਰੇ ਦੰਦ ਨੀਚੇ ਰਹਿ ਜਾਂਦੇ ਹਨ, ਉਸ ਆਨੰਦ ਦੇ ਵਿੱਚ ਆਤ ਵਿਆਤ ਉਪਾਤ ਨਹੀਂ, ਉਸ ਆਨੰਦ ਦੇ ਵਿੱਚ ਆਸਾ ਤ੍ਰਿਸ਼ਨਾ ਚਿੰਤਾ ਨਹੀਂ, ਉਸ ਆਨੰਦ ਦੇ ਵਿੱਚ ਸ਼ਬਦ ਸਪਰਸ਼ ਨੂੰ ਪ੍ਰਸ਼ਕੰਧ ਨਹੀਂ, ਉਸ ਆਨੰਦ ਦੇ ਵਿੱਚ ਕਾਮ ਟੋਲੋ ਮਹੰਕਾਰ ਨਹੀਂ, ਉਸ ਆਨੰਦ ਦੇ ਵਿੱਚ ਅਵਿਦਿਆ ਸੰਤਾ ਰਾਗ ਦਹਿਸ਼ਤ ਨਿਵੇਸ਼ ਪੰਜ ਕਲੇਸ਼ ਨਹੀਂ, ਉਹ ਨਿਰੋਲ ਆਨੰਦ ਦਾ ਸਾਗਰ ਹੈ। ਹਾਂ, ਗੁਰੂ ਚਾਹੁੰਦਾ ਹੈ ਆਪਣੇ ਸਿੱਖ ਨੂੰ ਉਹੋ ਜਿਹੇ ਆਨੰਦ ਵਿੱਚ ਲੀਨ ਕਰਨ। ਤਾਂ ਕਿ ਗੁਰੂ ਜੀ ਸਾਨੂੰ ਵਾਰ ਵਾਰ ਹੁਕਮ ਕਰਦੇ ਨੇ, ਕਹੇ ਨਾਨਕ ਸਦਾ ਗਾਵੋ ਇਹ ਸੱਚੀ, ਇਸ ਬਾਣੀ ਨੂੰ ਪੜ੍ਹੋ ਗਾਓ ਔਰ ਵਿਚਾਰ ਕਰੋ। ਪ੍ਰਸ਼ਾਸਨ ਸਮੇਂ ਦੀ ਪਾਬੰਦੀ ਇਹ ਵੀ ਬੜੀ ਜ਼ਰੂਰੀ ਹੈ। ਇਸ ਕਰਕੇ ਅੱਜ ਕਿਤਨੀਆਂ ਵਿਚਾਰਾਂ ਕਿਤਨੇ ਸਮੇਂ ਚ ਆਪਾਂ ਕਰ ਸਕੇ, ਕੱਲ ਨੂੰ ਫਿਰ ਵਿਚਾਰਾਂ ਹੋਰ ਗੁਰਬਾਣੀ ਨੇ ਵਿਚਾਰਾਂ ਰੂਹਾਨੀ ਭੇਦ ਸਾਨੂੰ ਪ੍ਰਾਪਤ ਹੁੰਦੇ ਨੇ, ਇਹ ਸ਼ੁਰੂ ਕੀਤਾ ਜਾਏਗਾ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਇੱਕ ਮਨੋ ਕੇ ਅਰਦਾਸ ਵਿੱਚ ਜੁੜੇ। ਅਰਦਾਸ ਵਿੱਚ ਬੜੀਆਂ ਸ਼ਕਤੀਆਂ, ਬੜੀਆਂ ਤਾਕਤਾਂ ਹਨ, ਬੜੀਆਂ ਬਰਕਤਾਂ ਹਨ। ਜੇ ਇੱਕ ਮਨੋ ਕੇ ਅਰਦਾਸ ਕੀਤੀ ਜਾਵੇ ਗੁਰੂ ਚਰਣਾਂ ਵਿੱਚ, ਸਾਧ ਬੜੇ ਬੜੇ ਕਾਰਜ ਗੁਰੂ ਤੋਂ ਕਰਵਾ ਸਕਦੇ ਨੇ। ਤਾਂ ਤੇ ਇੱਕ ਮਨੋ ਕੇ ਅਰਦਾਸ ਵਿੱਚ ਜੁੜਨ ਦੀ ਆਦਤ ਪਾਓ, ਸੁਭਾਅ ਪਾਓ, ਤਾਂ ਕਿ ਗੁਰੂ ਤੋਂ ਅਸੀਂ ਜੋ ਕੁਛ ਚਾਹੁੰਦੇ ਹਾਂ ਉਹੀ ਕੁਛ ਪ੍ਰਾਪਤ ਕਰ ਸਕੀਏ। ਹੁਣ ਇੱਕ ਮਨੋ ਕੇ ਗੁਰੂ ਸਤੋਤਰ ਵਿੱਚ ਸਭ ਨੇ ਬੋਲਣਾ।
ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਸਾਹਿਬ,
I'm going to go to the hospital.